ਜੀ, ਮੇਰੇ ਨਾਲ ਟੈਲੀਫੋਨ ਲਾਈਨ ਤੇ ਭਾਰਤ ਦੇ ਮਾਣਯੋਗ ਹਾਈ ਕਮਿਸ਼ਨਰ ਨਵਦੀਪ ਸੂਰੀ ਜੁੜੇ ਨੇ ਇੱਕ ਦੋ ਮੁੱਦਿਆਂ ਤੇ ਗੱਲਬਾਤ ਕਰਨ ਲਈ। ਬਹੁਤ ਸਵਾਗਤ ਹੈ ਸੂਰੀ ਸਾਹਿਬ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਵਿੱਚ।
ਬਹੁਤ ਮਿਹਰਬਾਨੀ, ਹਮੇਸ਼ਾ ਬੜੀ ਖੁਸ਼ੀ ਹੁੰਦੀ ਹੈ ਆਪਣੇ ਪੰਜਾਬੀ ਭਰਾਵਾਂ ਨਾਲ ਗੱਲ ਕਰਕੇ।
ਜੀ, ਸਾਡਾ ਸਾਰਾ ਸੁਭਾਗ ਹੈ ਜੀ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ। ਸੂਰੀ ਸਾਹਿਬ, ਭਾਰਤ ਵਿੱਚ ਪਾਸਪੋਰਟ ਪ੍ਰੋਸੈਸਿੰਗ ਨੂੰ ਲੈ ਕੇ ਕੁਝ ਚੇਂਜਿਸ ਆਈਆਂ ਹੈਗੀਆਂ ਪਿਛਲੇ ਹਫ਼ਤੇ ਤੋਂ
ਜੀ,
ਖਾਸ ਕਰ ਪੁਲਿਸ ਵੈਰੀਫਿਕੇਸ਼ਨ ਨੂੰ ਲੈ ਕੇ ਕੁਝ ਦੱਸ ਸਕਦੇ ਹੋ ਕਿ ਉਹਦਾ ਕੀ ਹੈਗਾ ਉਹ ਤੇ ਉਹਦਾ ਕੀ ਅਸਰ ਹੋ ਸਕਦਾ ਜਿਹੜੇ ਇੱਥੇ ਲੋਕ ਰਹਿੰਦੇ ਨੇ?
ਦੇਖੋ, ਮੇਨਲੀ ਇੱਕ ਪ੍ਰੋਬਲਮ ਰਹਿੰਦੀ ਸੀ ਸਾਡੇ ਲੋਕਾਂ ਲਈ ਕਿ ਪਾਸਪੋਰਟ ਜਦੋਂ ਅਪਲਾਈ ਕਰਦੇ ਹੈ ਤੇ ਉਹਦੇ ਵਿੱਚ ਪੁਲਿਸ ਵੈਰੀਫਿਕੇਸ਼ਨ ਦੇ ਕਰਕੇ ਡਿਲੇ ਹੁੰਦੀ ਹੈ, ਔਰ ਸਾਡੇ ਵੱਲੋਂ ਵਿਦੇਸ਼ ਮੰਤਰਾਲੇ ਵੱਲੋਂ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿੰਨੀ ਚੰਗੀ ਤਰ੍ਹਾਂ ਹੋ ਸਕੇ ਸਰਵਿਸ ਦਿੱਤੀ ਜਾਏ, ਜਿੰਨੀ ਛੇਤੀ ਹੋ ਸਕੇ ਪਾਸਪੋਰਟ ਦੀ ਸਰਵਿਸ ਦਿੱਤੀ ਜਾਏ
ਜੀ।
ਤੇ ਉਹ ਕਿਉਂਕਿ ਪੁਲਿਸ ਵੈਰੀਫਿਕੇਸ਼ਨ ਨੂੰ ਅਸੀਂ ਨਹੀਂ ਕੰਟਰੋਲ ਕਰਦੇ ਕਿਉਂਕਿ ਉਹ ਸਟੇਟ ਸਬਜੈਕਟ ਹੈ, ਪੁਲਿਸ ਜਿਹੜੀ ਹੈ ਸਟੇਟ ਦੇ ਥੱਲੇ ਆਉਂਦੀ ਹੈ, ਸੋ ਸਾਨੂੰ ਕੁਛ ਇੱਕ ਚੇਂਜਿਸ ਕਰਨੀਆਂ ਪਈਆਂ ਕਿ ਕਿਸ ਤਰ੍ਹਾਂ ਅਸੀਂ ਇਹਨੂੰ ਇੰਪਰੂਵ ਕਰ ਸਕੀਏ। ਸੋ ਹੁਣ ਸਾਡੇ ਮੰਤਰੀ ਮਿਸਿਸ ਸੁਸ਼ਮਾ ਸਵਰਾਜ ਨੇ ਅਨਾਊਂਸਮੈਂਟ ਕੀਤੀ ਹੈ ਕਿ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਵੀ ਤੁਸੀਂ ਪਾਸਪੋਰਟ ਲੈ ਸਕਦੇ ਹੋ ਜੇ ਤੁਹਾਡੇ ਕੋਲ ਚਾਰ ਡਾਕੂਮੈਂਟ ਹੋਣ। ਜਦੋਂ ਤੁਸੀਂ ਪਾਸਪੋਰਟ ਲਈ ਅਪਲਾਈ ਕਰੋ, ਇੱਕ ਪਹਿਲੀ ਵਾਰੀ ਜਿਹੜਾ ਫਸਟ ਟਾਈਮ ਐਪਲੀਕੈਂਟ ਹੁੰਦਾ ਉਹਦੇ ਕੋਲ ਜੇ ਆਧਾਰ ਕਾਰਡ ਹੈ, ਜੇ ਉਹਦੇ ਕੋਲ ਇੱਕ ਫੋਟੋ ਆਈਡੀ ਕਾਰਡ ਹੈ ਜਿਹੜਾ ਇਲੈਕਸ਼ਨ ਲਈ ਵਰਤਿਆ ਜਾਂਦਾ ਇਲੈਕਟਰਲ ਫੋਟੋ ਆਈਡੀ ਕਾਰਡ, ਜਾਂ ਜੇ ਉਹਦੇ ਕੋਲ ਪੈਨ ਨੰਬਰ, ਪਰਮਾਨੈਂਟ ਅਕਾਊਂਟ ਨੰਬਰ ਹੈਗਾ ਇਨਕਮ ਟੈਕਸ ਵਾਲਾ, ਤੇ ਇਹਨਾਂ ਤਿੰਨ ਡਾਕੂਮੈਂਟਸ ਦੀ ਬੇਸਿਸ ਤੇ ਪਲੱਸ ਇੱਕ ਜੇ ਉਹ ਸੈਲਫ ਅਟੈਸਟਡ ਇੱਕ ਦੇ ਰਹੇ ਨੇ ਐਫੀਡੇਵਿਟ,
ਕੋਈ ਕ੍ਰਿਮੀਨਲ ਕੇਸ ਨਾ ਹੈ ਉਹਦੇ ਅਗੇਂਸਟ।
ਹਾਂਜੀ, ਕ੍ਰਿਮੀਨਲ ਕੇਸ ਨਹੀਂ ਹੈ ਉਹਦੇ ਅਗੇਂਸਟ, ਤੇ ਉਹਦੀ ਬੇਸਿਸ ਤੇ ਪਾਸਪੋਰਟ ਇਸ਼ੂ ਕੀਤਾ ਜਾ ਸਕਦਾ। ਕਿਉਂਕਿ ਅਸੀਂ ਜੋ ਸਾਡਾ ਐਕਸਪੀਰੀਅੰਸ ਰਿਹਾ ਕਿ ਭਾਵੇਂ ਬੜੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਵੈਰੀਫਿਕੇਸ਼ਨ ਨੂੰ ਸਪੀਡ ਅਪ ਕੀਤਾ ਜਾਏ, 2013 ਵਿੱਚ 49 ਡੇਜ਼ ਲੱਗਦੇ ਸੀ
ਜੀ
ਐਵਰੇਜ ਪੁਲਿਸ ਵੈਰੀਫਿਕੇਸ਼ਨ ਲਈ, 2014 ਚ ਉਹਨੂੰ ਇੰਪਰੂਵ ਕਰਕੇ 42 ਡੇਜ਼ ਹੋ ਗਏ, 2015 ਚ ਉਹਨੂੰ ਹੋਰ ਇੰਪਰੂਵ ਕੀਤਾ 34 ਡੇਜ਼ ਹੋ ਗਏ
ਜੀ,
ਬਟ ਸਟਿਲ ਇਟ ਮੀਨਸ ਕਿ ਮਹੀਨਾ ਲੱਗ ਜਾਂਦਾ
ਜੀ ਜੀ
ਪੁਲਿਸ ਵੈਰੀਫਿਕੇਸ਼ਨ ਦਾ।
ਬਿਲਕੁਲ,
ਸੋ ਜਿਹਨੇ ਐਮਰਜੈਂਸੀ ਜਾਂ ਅਰਜੈਂਟ ਟਰੈਵਲ ਕਰਨਾ ਉਹਨੂੰ ਪ੍ਰੋਬਲਮ ਰਹਿੰਦੀ ਹੈ
ਜੀ। ਤੇ ਇਹਦੇ ਨਾਲ ਕਾਫੀ ਸਪੀਡ ਅਪ ਹੋ ਜਾਏਗੀ ਪਾਸਪੋਰਟ ਇਸ਼ੂ ਕਰਨ ਦੀ ਪ੍ਰੋਸੈਸ। ਮੈਂ ਇੱਕ RPO ਨਾਲ ਗੱਲ ਕਰ ਰਿਹਾ ਸੀਗਾ ਚੰਡੀਗੜ੍ਹ ਤੋਂ, ਉਹ ਕਹਿ ਰਹੇ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ, ਬਲਕਿ 4 ਦਿਨਾਂ ਤੱਕ ਵੀ ਪਾਸਪੋਰਟ ਡਿਲੀਵਰ ਕੀਤਾ ਜਾਊਗਾ, ਜਾ ਸਕਦਾ।
ਹਾਂਜੀ, ਔਰ ਹੁਣ ਵੀ ਤੁਸੀਂ ਦੇਖੋ ਜਿਹੜੇ ਇੱਥੇ ਸਾਡੇ ਕੋਲ ਅਪਲਾਈ ਕਰਦੇ ਆ ਲੋਕੀ ਪਾਸਪੋਰਟ ਲਈ ਜਾਂ ਪਾਸਪੋਰਟ ਰਿਨਿਊਅਲ ਲਈ, ਜਿਨ੍ਹਾਂ ਦੇ ਵੀ ਰੀਸੈਂਟ ਪਾਸਪੋਰਟ ਹੈ ਜਿਨ੍ਹਾਂ ਦਾ ਅਸੀਂ ਡੇਟਾਬੇਸ ਦੇ ਵਿੱਚ ਐਕਸੈਸ ਕਰ ਸਕਦੇ ਹਾਂ ਇਨਫੋਰਮੇਸ਼ਨ, ਉਹਨਾਂ ਨੂੰ ਅਸੀਂ ਸਟ੍ਰੇਟ ਅਵੇ ਹਫ਼ਤੇ 10 ਦਿਨ ਦੇ ਵਿੱਚ ਪਾਸਪੋਰਟ ਆ ਜਾਂਦਾ। ਅਨਫੋਰਚੁਨੇਟਲੀ ਅਸੀਂ ਇੱਥੋਂ ਨਹੀਂ ਇਸ਼ੂ ਕਰ ਸਕਦੇ ਕਿਉਂਕਿ ਵੀ ਡੋਂਟ ਹੈਵ ਦ ਮਸ਼ੀਨਸ
ਜੀ,
ਕਿਉਂਕਿ ਅੱਜ ਕੱਲ੍ਹ ਸਾਰੇ ਜਿਹੜੇ ਨਵੇਂ ਪਾਸਪੋਰਟ ਮਸ਼ੀਨ ਰੀਡੇਬਲ ਹੈ
ਜੀ। ਬਿਲਕੁਲ,
ਸੋ ਦਿੱਲੀਓਂ ਬਣ ਕੇ ਆਉਂਦੇ ਆ, ਪਰ ਫਿਰ ਵੀ ਦਿੱਲੀਓਂ ਬਣ ਕੇ ਕੋਰੀਅਰ ਹੋ ਕੇ 10 ਦਿਨਾਂ ਦੇ ਵਿੱਚ ਵਿੱਚ ਇੱਥੇ ਆ ਜਾਂਦੇ ਆ
ਜੀ। ਤੇ ਇਹ ਜਿਹੜੀ ਨਵੀਂ ਚੇਂਜ ਹੋਈ ਹੈ ਜੀ ਪੁਲਿਸ ਵੈਰੀਫਿਕੇਸ਼ਨ ਨੂੰ ਲੈ ਕੇ, ਇਹਦਾ ਜਿਹੜੇ ਇੱਥੇ ਲੋਕ ਹੈ ਮੇਰੇ ਖਿਆਲ ਨਾਲ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਕਈ ਵਾਰ ਆਉਣਾ ਹੁੰਦਾ ਜਾਂ ਰਿਸ਼ਤੇਦਾਰਾਂ ਨੇ ਆਉਣਾ ਹੁੰਦਾ ਜਾਂ ਕਿਸੇ ਦੀ ਸ਼ਾਦੀ ਹੋਈ ਹੈ ਤੇ ਫਸਟ ਟਾਈਮ ਪਾਸਪੋਰਟ ਬਣਾ ਕੇ ਆ ਰਹੇ ਨੇ, ਉਹਨਾਂ ਨੂੰ ਕਾਫੀ ਲਾਹਾ ਹੋਏਗਾ।
ਦੇਖੋ, ਸਟੂਡੈਂਟਸ ਨੂੰ ਵੀ ਫਾਇਦਾ ਹੋਏਗਾ
ਜੀ,
ਕਿਸੇ ਵੀ ਫਸਟ ਟਾਈਮ ਐਪਲੀਕੈਂਟ ਜਿਹੜਾ ਕੋਈ ਵੀ ਹੈ
ਜੀ,
ਉਹ ਇਹਦੇ ਤੋਂ ਬੈਨੀਫਿਟ ਕਰੇਗਾ। ਕਿਉਂਕਿ ਹਮੇਸ਼ਾ ਇੱਕ ਕੰਪਲੇਂਟ ਰਹਿੰਦੀ ਸੀ ਕਿ ਜੀ ਮੇਰੇ ਬਾਕੀ ਪੇਪਰ ਵਰਕ ਤੇ ਹੋ ਗਿਆ, ਪੁਲਿਸ ਵੈਰੀਫਿਕੇਸ਼ਨ ਨਹੀਂ ਆਈ
ਜੀ,
ਔਰ ਉਹ ਪੁਲਿਸ ਵੈਰੀਫਿਕੇਸ਼ਨ ਵੀ ਨੀਡ ਇਟ, ਕਿਉਂਕਿ ਸਾਡੇ ਸਿਸਟਮ ਦੇ ਵਿੱਚ ਪਾਸਪੋਰਟ ਜਿਹੜਾ ਵਾ ਇਟ ਇਜ਼ ਨਾਟ ਓਨਲੀ ਅ ਟਰੈਵਲ ਡਾਕੂਮੈਂਟ, ਇਟ ਇਜ਼ ਆਲਸੋ ਆਈਡੈਂਟੀਟੀ ਡਾਕੂਮੈਂਟ
ਜੀ। ਬਿਲਕੁਲ
ਰਾਈਟ, ਸੋ ਯੂ ਹੈਵ ਟੂ ਡੂ ਦ ਪੁਲਿਸ ਵੈਰੀਫਿਕੇਸ਼ਨ, ਬਟ ਇਹਦੇ ਜਾਇਆ ਵਾ ਕਿ ਹੁਣ ਤੁਸੀਂ ਪੋਸਟ ਵੈਰੀਫਿਕੇਸ਼ਨ ਵੀ ਕਰਵਾ ਸਕਦੇ ਹੋ
ਜੀ
ਆਫਟਰ ਯੂ ਗੈਟ ਦ ਪਾਸਪੋਰਟ, ਤੁਹਾਡਾ ਪਾਸਪੋਰਟ ਅਟਕੇਗਾ ਨਹੀਂ ਕਿਉਂਕਿ ਤੁਹਾਡੇ ਕੋਲ
ਪੁਲਿਸ
ਵੈਰੀਫਿਕੇਸ਼ਨ ਨਹੀਂ ਹੈ
ਜੀ। ਤੇ ਇੱਕ OCI ਨੂੰ ਲੈ ਕੇ ਇਸ਼ੂ ਹੈ ਜੀ ਕਿ ਬਹੁਤ ਸਮਾਂ ਲੱਗਦਾ ਹੈ, ਤੇ ਉਹਦੇ ਵਿੱਚ ਕੁਝ ਰਿਫਾਰਮਸ ਦੀ ਗੁੰਜਾਇਸ਼ ਹੈਗੀ ਹੈ ਸੂਰੀ ਸਾਹਿਬ? ਆਉਂਦੇ ਸਮੇਂ
OCI ਜੋ ਸਾਡਾ ਐਕਸਪੀਰੀਅੰਸ ਹੈ ਇਸ ਵਕਤ ਹੈਗਾ ਕਿ ਵਿਦ ਇਨ 6 ਵੀਕਸ ਬਣ ਕੇ ਆ ਰਹੇ ਹੈ
ਜੀ,
ਔਰ ਬਹੁਤ ਹਜ਼ਾਰਾਂ ਦੀ ਤਾਦਾਦ ਵਿੱਚ ਲੋਕੀ ਅਪਲਾਈ ਕਰ ਰਹੇ ਹੈ, ਉਹਨਾਂ ਦੇ ਬੜੀ ਐਫੀਸ਼ੀਐਂਟਲੀ ਬਣ ਕੇ ਆ ਰਹੇ ਹੈ
ਜੀ।
ਸਿਰਫ OCI ਦੇ ਵਿੱਚ ਅਗੇਨ ਜਦੋਂ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਇਹਨਾਂ ਡਾਕੂਮੈਂਟਸ ਚੋਂ ਤੁਸੀਂ ਕੋਈ ਵੀ 3 ਪ੍ਰੋਵਾਈਡ ਕਰਦੇ ਹੋ, ਸੋ ਜਿਹੜੇ ਲੋਕੀ ਕੰਪਲੀਟ ਐਪਲੀਕੇਸ਼ਨ ਸਬਮਿਟ ਕਰਦੇ ਆ ਉਹਨਾਂ ਨੂੰ ਐਪਲੀਕੈਂਟਸ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਔਰ ਮੈਂ ਦੱਸ ਰਿਹਾ ਕਿ ਤੁਹਾਨੂੰ ਕਿ ਬਹੁਤ ਇਨਕਰੀਜ਼ ਹੋ ਰਹੀ ਹੈ ਨੰਬਰ ਦੇ ਵਿੱਚ ਜਿਹੜੇ ਅਪਲਾਈ ਕਰ ਰਹੇ ਹੈ। ਸੋ ਜੇ ਕੋਈ ਸਪੈਸੀਫਿਕ ਕਿਸੇ ਨੂੰ ਪ੍ਰੋਬਲਮ ਹੈ
ਜੀ
ਤੇ ਦੱਸੋ
ਜੀ,
ਸਾਡੀ ਵੈਬਸਾਈਟ ਤੇ ਪਾਓ, ਸਾਨੂੰ ਈਮੇਲ ਕਰੋ, ਵੀ ਆਰ ਆਲਵੇਸ ਟ੍ਰਾਇੰਗ ਕਿ ਸਿਸਟਮ ਨੂੰ ਕਿਸ ਤਰ੍ਹਾਂ ਇੰਪਰੂਵ ਕੀਤਾ ਜਾਏ, ਸਰਵਿਸ ਨੂੰ ਕਿਸ ਤਰ੍ਹਾਂ ਬਿਹਤਰ ਕੀਤਾ ਜਾਏ
ਜੀ। ਤੇ ਸੂਰੀ ਸਾਹਿਬ, ਜਿੱਥੇ ਆਸਟ੍ਰੇਲੀਆ ਤੇ ਇੰਡੀਆ ਦੇ ਤਾਲੁਕਾਤ ਦੀ ਗੱਲ ਕਰੀਏ, ਤੇ ਚਾਈਨਾ ਦੇ ਵਿੱਚ ਜਿਹੜੀ ਇਕਨੋਮੀ 'ਚ ਨਰਮੀ ਆਈ ਹੈ ਉਹਨੂੰ ਆਸਟ੍ਰੇਲੀਆ ਇੱਕ ਮੌਕਾ ਦੇਖਦਾ ਕਿ ਵੀ ਹਿੰਦੁਸਤਾਨ ਵੱਲ ਫੋਕਸ ਜਿਹੜਾ ਵਧਾਇਆ ਜਾਵੇ, ਅਤੇ ਕੰਪ੍ਰੀਹੈਂਸਿਵ ਇਕਨੋਮਿਕ ਕੋਆਪਰੇਸ਼ਨ ਅਗਰੀਮੈਂਟ 'ਤੇ ਵੀ ਗੱਲ ਚੱਲ ਰਹੀ ਹੈ, ਉਹ ਕਿੱਥੋਂ ਕੁ ਤੱਕ ਗੱਲ ਪਹੁੰਚ ਗਈ ਹੈ ਅਤੇ ਕਿੰਨੀ ਛੇਤੀ ਤੁਹਾਨੂੰ ਲੱਗਦਾ ਕਿ
ਦੇਖੋ ਡੇਟ ਤੇ ਨਹੀਂ ਦਿੱਤੀ ਜਾ ਸਕਦੀ, ਕਾਫੀ ਗੱਲਬਾਤ ਚੱਲ ਰਹੀ ਹੈ। ਇਨਫੈਕਟ ਅੱਜ ਵੀ ਦਿੱਲੀ ਦੇ ਵਿੱਚ ਨੈਗੋਸ਼ੀਏਸ਼ਨਸ ਚੱਲ ਰਹੀਆਂ ਵੈ, ਇਹਨਾਂ ਦੇ ਚੀਫ ਨੈਗੋਸ਼ੀਏਟਰ ਦਿੱਲੀ ਪਹੁੰਚੇ ਹੋਏ ਆ, ਗੱਲਬਾਤ ਕਰ ਰਹੇ ਆ, ਪਰ ਉਹਦੇ ਵਿੱਚ ਕਈ ਮੁੱਦੇ ਆ, ਟ੍ਰੇਡ ਦਾ ਵੈ ਇਸ਼ੂ, ਇਨਵੈਸਟਮੈਂਟ ਦਾ ਇਸ਼ੂ ਹੈ, ਮੋਬਿਲਿਟੀ ਆਫ ਪੀਪਲ ਦਾ ਇਸ਼ੂ ਹੈ, ਸਰਵਿਸਿਜ਼ ਦੇ ਮੈਟਰਸ ਹੈ। ਸੋ ਜਿਹੜੇ ਕੰਪ੍ਰੀਹੈਂਸਿਵ ਇਕਨੋਮਿਕ ਕੋਆਪਰੇਸ਼ਨ ਅਗਰੀਮੈਂਟ ਜਾਂ ਫ੍ਰੀ ਟ੍ਰੇਡ ਅਗਰੀਮੈਂਟ ਹੁੰਦੇ ਆ, ਇਹਨਾਂ ਦੇ ਵਿੱਚ ਕਾਫੀ ਸਮੇਂ ਲੱਗਦਾ, ਔਰ ਹਾਲੇ ਕਿ ਦੋਵਾਂ ਸਾਈਡਸ ਦੀ ਪੂਰੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਹੋ ਜਾਏ। ਪਰ ਇਹਦਾ ਇਹ ਮਤਲਬ ਨਹੀਂ ਕਿ ਜੇ ਤੁਹਾਡੇ ਕੋਲ FTA ਨਹੀਂ ਹੈ ਤੇ ਤੁਸੀਂ ਇਕਨੋਮਿਕ ਕੋਆਪਰੇਸ਼ਨ ਨਹੀਂ ਵਧਾ ਸਕਦੇ। ਆਫਟਰ ਆਲ ਜਦੋਂ ਅਸੀਂ ਆਸਟ੍ਰੇਲੀਆ ਚਾਈਨਾ ਰਿਲੇਸ਼ਨ ਦੀ ਗੱਲ ਕਰਦੇ ਹਾਂ, ਤੇ ਇਹਨਾਂ ਦਾ FTA ਤਾਂ ਚਾਈਨਾ ਦੇ ਨਾਲ ਡਿਸੰਬਰ 'ਚ ਹੋਇਆ,
ਹਾਂਜੀ,
ਲੇਕਿਨ ਇਹਨਾਂ ਦੀ ਟ੍ਰੇਡ ਤੇ $160 billion FTA ਤੋਂ ਬਿਨਾਂ ਵੀ ਪਹੁੰਚ ਚੁੱਕੀ ਨਾ। ਸੋ ਆਈ ਥਿੰਕ ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ FTA ਦੀ ਜ਼ਰੂਰ ਅਸੀਂ ਕੰਮ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ ਕਿ ਛੇਤੀ ਹੋ ਜਾਏ, ਪਰ ਉਹਦੇ ਬਿਨਾਂ ਵੀ ਬੜੀ ਓਪਰਚੁਨਿਟੀ ਹੈ, ਔਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਾਰੀਆਂ ਓਪਰਚੁਨਿਟੀਜ਼ ਦਾ ਅਸੀਂ ਅੱਜ ਵੀ ਫਾਇਦਾ ਉਠਾ ਸਕਦੇ ਹਾਂ।
ਜੀ, ਤੇ ਉਹਦਾ ਲਾਹਾ ਲਿੱਤਾ ਜਾ ਰਿਹਾ ਜੀ ਹੁਣ ਇਸ ਵੇਲੇ ਉਹਨਾਂ ਓਪਰਚੁਨਿਟੀਜ਼ ਦਾ?
ਬਿਲਕੁਲ, ਦੇਖੋ ਸਾਡੀ ਜੇ ਤੁਸੀਂ ਨਵਾਂ ਟ੍ਰੇਡ ਡੇਟਾ ਦੇਖੋ ਤੇ ਸਾਡੀ ਪਿਛਲੇ ਸਾਲ ਦੇ ਵਿੱਚ 2015 'ਚ ਤਕਰੀਬਨ 25% ਐਕਸਪੋਰਟ ਵਧੀ ਹੈ ਆਸਟ੍ਰੇਲੀਆ ਨੂੰ।
ਜੀ,
ਸੋ ਯੂ ਕੈਨ ਸੀ ਕਿ ਰਿਜ਼ਲਟਸ ਹੋ ਰਹੇ ਆ
ਜੀ। ਪਰ ਜਿਹੜਾ ਕਾਮਾਈਕਲ ਮਾਈਨ ਹੈ ਜੀ, ਉਹ ਇੱਕ ਸੋਰ ਪੁਆਇੰਟ ਹੈ ਤੁਹਾਨੂੰ ਲੱਗਦਾ ਹਜੇ?
ਦੇਖੋ, ਇੱਕ ਜਦੋਂ ਕੋਈ ਵੀ ਮੇਜਰ ਇਨਵੈਸਟਮੈਂਟ ਨੂੰ ਇਸ ਤਰ੍ਹਾਂ ਦਾ ਸੈਟਬੈਕ ਲੱਗੇ ਤੇ ਉਹ ਇਸ਼ੂ ਤੇ ਹੈ ਹੀ ਹੈ, ਔਰ ਦੋਵਾਂ ਸਾਈਡ ਦੀ ਕੋਸ਼ਿਸ਼ ਹੈ, ਫੈਡਰਲ ਗਵਰਨਮੈਂਟ ਆਪ ਸਮਝਦੀ ਹੈ, ਆਸਟ੍ਰੇਲੀਆ ਦੀ ਸਰਕਾਰ ਸਮਝਦੀ ਹੈ ਕਿ ਇਹ ਪ੍ਰੋਬਲਮ ਹੈ, ਔਰ ਉਹਨਾਂ ਦੇ ਆਪ ਤੁਸੀਂ ਸਰਕਾਰ ਦੇ ਅਗਰ ਬਿਆਨ ਦੇਖੋ ਤਾਂ ਉਹਨਾਂ ਨੇ ਕਈ ਵਾਰੀ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਸ਼ੂ ਨੂੰ ਛੇਤੀ ਤੋਂ ਛੇਤੀ ਰਿਜ਼ੋਲਵ ਕੀਤਾ ਜਾਏ। ਪਰ ਅਨਫੋਰਚੁਨੇਟਲੀ ਕਈ ਇੱਕ ਗਰੁੱਪ ਐਸੇ ਹੈ ਜਿਹੜੇ ਕਿ ਉਹ ਹਰ ਕੋਸਟ ਤੇ ਉਹਨੂੰ ਰੋਕਣਾ ਚਾਹੁੰਦੇ ਆ
ਜੀ,
ਸੋ ਉਹਦੇ ਕਰਕੇ ਇੱਕ ਇਸ਼ੂ ਬਣ ਜਾਂਦਾ
ਜੀ। ਤੇ ਉਸੂਰੀ ਸਾਹਿਬ, ਮੈਂ ਆਖਰੀ ਇੱਕ ਸਵਾਲ ਜਾਨਣਾ ਚਾਹੂੰਗਾ, ਕਾਫੀ ਡਾਇਸਪੋਰਾ ਚ ਖਾਸ ਕਰ ਇਹਦਾ ਕਾਫੀ ਚਰਚਾ ਹੈਗੀ ਹੈ ਕਿ ਸਿੱਖ ਰੈਜੀਮੈਂਟ ਇਸ ਵਾਲੀ ਜਿਹੜਾ ਹੈਗਾ ਰਿਪਬਲਿਕ ਡੇ ਪਰੇਡ ਚ ਨਜ਼ਰ ਨਹੀਂ ਆਈ, ਤੇ ਉਹਦੇ ਬਾਰੇ ਕੁਛ ਕਾਰਨ ਪਤਾ ਲੱਗਿਆ ਕਿ ਉਹਦਾ ਕੀ ਕਾਰਨ ਰਿਹਾ ਹੈਗਾ?
ਸਾਡੇ ਨਾਲ ਕਿਸੇ ਨੇ ਇਹ ਇਸ਼ੂ ਨਹੀਂ ਰੇਜ਼ ਕੀਤਾ, ਔਰ ਮੇਰਾ ਖਿਆਲ ਕਿ ਅਸੀਂ ਜੇ ਰਿਪਬਲਿਕ ਡੇ ਵਰਗੇ ਇੱਕ ਜਿਹੜਾ ਪਾਵਨ ਅਵਸਰ ਹੈ ਉਹਨੂੰ ਕੰਟਰੋਵਰਸੀ ਤੋਂ ਮੁਕਤ ਰੱਖੀਏ ਤੇ ਚੰਗਾ।
ਹਾਂ, ਨਹੀਂ ਪਰ ਇਹ ਕੰਟਰੋਵਰਸੀ ਤਾਂ ਖੈਰ ਕਾਫੀ ਚੱਲ ਰਹੀ ਹੈ ਜੀ, ਕਾਫੀ ਲੋਕ ਪ੍ਰੋਗਰਾਮ ਤੇ ਵੀ ਕਮੈਂਟ ਕਰ ਰਹੇ ਨੇ, ਸੋਸ਼ਲ ਮੀਡੀਆ ਤੇ ਵੀ ਕਾਫੀ ਕਮੈਂਟ ਹੋ ਰਹੇ ਹੈ, ਕਿਉਂਕਿ ਜਿਹੜੀ ਸਭ ਤੋਂ ਵੱਧ ਡੈਕੋਰੇਟਡ ਰੈਜੀਮੈਂਟ ਹੈਗੀ ਹੈ।
ਸੌਰੀ ਕਿ ਇਹਦੇ ਬਾਰੇ ਮੈਂ ਹਾਲੇ ਪਰਸੋਂ ਗੁਰਦੁਆਰੇ ਵਿੱਚ ਗਿਆ ਵਾਂ, ਕਿਸੇ ਨੇ ਨਹੀਂ ਰੇਜ਼ ਕੀਤਾ
ਜੀ।
ਕਮਿਊਨਿਟੀ ਦੇ ਨਾਲ ਮਿਲਦੇ ਰਹੀਦਾ, ਇੱਥੋਂ ਦੀ ਸਿੱਖ ਕਮਿਊਨਿਟੀ ਦੇ ਨਾਲ ਵੀ ਮਿਲੀਦਾ
ਜੀ,
ਤੇ ਨੋਬਡੀ ਹੈਜ਼ ਰੇਜ਼ਡ ਡਾਇਰੈਕਟਲੀ ਵਿਦ ਅਸ, ਪਰ ਜੇ ਕਿਸੇ ਦਾ ਹੈ ਕੰਸਰਨ ਵੀ ਕੈਨ ਸਰਟਨਲੀ ਕਨਵੇ ਇਟ। ਰਿਪਬਲਿਕ ਡੇ ਤੇ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਗਰੁੱਪ ਨੂੰ, ਪਿਛਲੇ ਸਾਲ ਵਿਮੈਨ ਕੰਟਿੰਜੈਂਟ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ, ਰਾਈਟ, ਕਿ ਹਰ ਇੱਕ ਗਰੁੱਪ ਨੂੰ ਮੌਕਾ ਮਿਲੇ ਆਪਣੇ ਆਪ ਨੂੰ ਡਿਸਪਲੇ ਕਰਨ ਦਾ।
ਆਈ
ਥਿੰਕ ਦੈਟ ਇਜ਼ ਆਲਸੋ ਇੰਪੋਰਟੈਂਟ ਨਾ
ਜੀ, ਬਿਲਕੁਲ,
ਕਿਉਂਕਿ ਕਈ ਐਸੇ ਵੀ ਰੈਜੀਮੈਂਟਸ ਹੋਣਗੀਆਂ ਜਿਹੜੀਆਂ ਕਹਿਣਗੀਆਂ ਕਿ ਸਾਨੂੰ ਕਦੀ ਮੌਕਾ ਨਹੀਂ ਮਿਲਿਆ ਤੇ ਦੂਜੀਆਂ ਰੈਜੀਮੈਂਟਸ ਨੂੰ ਹਮੇਸ਼ਾ ਮਿਲਦਾ
ਜੀ। ਪਰ ਇਹਨੂੰ ਲੈ ਕੇ ਸੂਰੀ ਸਾਹਿਬ, ਕਾਫੀ ਭਾਰਤ ਵਿੱਚ ਵੀ ਜਿਹੜੀ ਰਾਜਨੀਤਿਕ ਚਰਚਾ ਚੱਲ ਰਹੀ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਲੈਟਰ ਵੀ ਲਿਖਿਆ ਪ੍ਰਾਈਮ ਮਿਨਿਸਟਰ ਨੂੰ,
ਪਰ ਮਤਲਬ ਕੋਈ ਨਾ ਕੋਈ ਵਿਸ਼ਾ ਚਾਹੀਦਾ ਹੁੰਦਾ ਚਲਾਉਣ ਲਈ, ਕੋਈ ਗੱਲ ਨਹੀਂ।
ਚਲੋ ਸੂਰੀ ਸਾਹਿਬ, ਤੁਸੀਂ ਆਪਣਾ ਸਮਾਂ ਦਿੱਤਾ ਤੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ, ਤੇ ਹਮੇਸ਼ਾ ਹੀ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਤੋਂ ਜਾਣਕਾਰੀ ਲੈ ਕੇ।
ਹਮੇਸ਼ਾ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਜ਼ਰੀਏ ਆਪਣੀ ਕਮਿਊਨਿਟੀ ਨਾਲ ਗੱਲਬਾਤ ਕਰਕੇ।